ਸਾਡੇ ਸਿਦਕ ਨੂੰ ਜਾਣਦਾ ਹੈ ਜਗ ਸਾਰਾ, ਲਹੂ ਨਾਲ ਇਤਿਹਾਸ ਨੂੰ ਰੰਗ ਦਿੱਤਾ ਹੈ। ਕੱਟਿਆ ਜਾਏ ਨਾ ਕੌਮ ਦਾ ਅੰਗ ਐ ਪਰ ਅੰਗ ਅੰਗ ਆਪਣਾ ਅਸੀਂ ਕਟਵਾ ਦਿੱਤਾ। ਮਾਸ ਗਏ ਜੰਬੂਰਾਂ ਦੇ ਨਾਲ ਨੋਚੇ, ਨੇਜ਼ਿਆਂ ਉੱਤੇ ਮਾਸੂਮਾਂ ਨੂੰ ਟੰਗ ਦਿੱਤਾ। ਸਾਡੇ ਵੱਡੇ ਵਡੇਰਿਆਂ ਖਾਲਸਾ ਜੀ ਸਾਨੂੰ ਦੱਸ ਜਿਉਣ ਦਾ ਢੰਗ ਦਿੱਤਾ। ਸਾਹਿਬਾਂ ਦੀ ਹਜ਼ੂਰੀ ਵਿੱਚ ਸਜੇ ਬੈਠੇ ਗੁਰੂ ਨਾਨਕ ਦੇ ਇਲਾਹੀ ਰੰਗ ਨੂੰ ਮਾਣ ਰਹੇ ਗੁਰੂ ਸਵਾਰੇ ਖਾਲਸਾ ਜੀਓ, ਆਓ ਲਸਾਨੀ ਸ਼ਹਾਦਤਾਂ ਲਸਾਨੀ ਕੁਰਬਾਨੀਆਂ ਨੂੰ ਯਾਦ ਕਰਦਿਆਂ ਗੁਰੂ ਦੇ ਦਰ 'ਤੇ ਅਸੀਸ ਦੀ ਮੰਗ ਕਰਦਿਆਂ ਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਵੀ ਕੋਈ ਸਰਕਾਰ ਹੁੰਦੀ ਹੈ ਜੋ ਬਾਗੀਆਂ ਨੂੰ ਤਲਬੇ ਨਾ, ਪਰ ਇਤਿਹਾਸ ਤਾਂ ਉਸ ਵਕਾਰੀ ਚਾਲ ਨੂੰ ਤੱਕਦਾ ਹੈ ਜਿਸ ਨਾਲ ਕੋਈ ਮਕਤਲ ਦੇ ਦਰਾਂ ਤੀਕ ਪੁੱਜਦਾ ਹੈ। ਸਿਦਕਵਾਨਾਂ ਨੂੰ ਤਾਂ ਪਤਾ ਹੁੰਦਾ ਹੈ ਕਿ ਸੱਚ ਦਾ ਮੁੱਲ ਸੀਸ ਭੇਡ ਤੋਂ ਘੱਟ ਨਹੀਂ ਪੈਂਦਾ ਅਤੇ ਉਹ ਸੀਸ ਤਲੀ 'ਤੇ ਧਰ ਕੇ ਹੀ ਨਿਕਲਦੇ ਨੇ। ਸੱਚ ਦੀ ਸ਼ਾਹਰਾਹ 'ਤੇ ਤੁਰਦਿਆਂ ਹੀ ਮਨੁੱਖਤਾ ਇਸ ਅਜ਼ੀਮ ਪੜਾਅ 'ਤੇ ਪੁੱਜੀ ਹੈ। ਸੱਚ ਕਦੀ ਕੂੜ ਦੀ ਭੁੱਬਲ 'ਚ ਨਹੀਂ ਦੱਬਦਾ। ਸੱਚ ਦੀ ਬੀੜ ਦੇ ਅੱਖਰ ਸਿਦਕ ਦੇ ਅੰਨਿਆਂ ਤੋਂ ਪੜ੍ਹੇ ਨਹੀਂ ਜਾਂਦੇ। ਸੱਚ ਚਮਕੌਰ ਦੀ ਗੜੀ ਵਿੱਚੋਂ ਤਾੜੀ ਮਾਰ ਕੇ ਨਿਕਲਦਾ ਹੈ ਅਤੇ ਪਿੰਡ ਦੀਨਾ ਦੇ ਦੇਸੂ ਦੇ ਚੁਬਾਰੇ ਵਿੱਚੋਂ ਜ਼ਫਰਨਾਮੇ ਦੇ ਤੀਰ ਛੱਡਦਾ ਹੈ। ਸੱਚ ਦੇ ਫੁੱਲ ਤਾਂ ਸਰਹੰਦ ਦੀਆਂ ਕੰਧਾਂ ਵਿੱਚ ਵੀ ਮਹਿਕ ਉੱਠਦੇ ਨੇ। ਸੱਚ ਮੋਤੀ ਮਹਿਰੇ ਦੇ ਕਦਮਾਂ ਦਾ ਪਹਿਰੂਆ ਹੈ ਜੋ ਸਦੀਵੀ ਨੂਰ ਦੇ ਸੁੱਚੇ ਬਛੜਿਆਂ ਲਈ ਸੁੱਚੇ ਦੁੱਧ ਦੀ ਗੜਵੀ ਲੈ ਕੇ ਠੰਡੇ ਬੁਰਜ ਤੀਕ ਜਾ ਪੁੱਜਦਾ ਹੈ। ਸੱਚ ਵਾਲੇ ਤਾਂ ਬੋਲਾਂ 'ਤੇ ਅੜਨਾ ਜਾਣਦੇ ਨੇ, ਚਮਕੌਰ ਦੀ ਗੜੀ 'ਤੇ ਸਰਹੰਦ ਦੀਆਂ ਨੀਹਾਂ ਵਿੱਚ ਮਰਨਾ ਜਾਣਦੇ ਨੇ। ਸੱਚ ਦੇ ਆਸ਼ਿਕ ਹੀ ਧਰਮ ਦੇ ਮਹਿਲ 'ਤੇ ਇਤਿਹਾਸ ਦੀ ਆਭਾ ਨੂੰ ਉਸਾਰ ਸਕਦੇ ਨੇ ਅਤੇ ਐਸੇ ਹੀ ਸੱਚ ਦਾ ਇਮਤਿਹਾਨ ਦਾ ਚਸ਼ਮਦੀਦ ਗਵਾਹ ਹੈ ਸਾਕਾ ਚਮਕੌਰ ਅਤੇ ਸਾਕਾ ਸਰਹੰਦ। ਉਂਝ ਤਾਂ ਸਿੱਖ ਇਤਿਹਾਸ ਕੜਾ ਹੀ ਕੁਰਬਾਨੀਆਂ ਦੇ ਜਜ਼ੀਰੇ 'ਤੇ ਹੈ, ਪਰ ਦਸ਼ਮੇਸ਼ ਪਿਤਾ ਦੇ ਚਾਰ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਨੇ ਇਤਿਹਾਸ ਨੂੰ ਵੀ ਇਹ ਕਹਿਣ 'ਤੇ ਮਜਬੂਰ ਕਰ ਦਿੱਤਾ, ਮੇਰੇ ਅਜ਼ਾਦ ਸੇ ਮਿਲਾ ਮੁਝੇ ਵਿਰਸਾ ਸ਼ਹਾਦਤ ਕਾ, ਮੇਰੇ ਅਜ਼ਾਦ ਸੇ ਮਿਲਾ ਮੁਝੇ ਵਿਰਸਾ ਸ਼ਹਾਦਤ ਕਾ, ਮੇਰੇ ਬੇਟੋਂ ਕੋ ਜਾਗੀਰ ਹੈ ਜਾਮੇ ਸ਼ਹਾਦਤ ਕੀ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸਿੱਖ ਕੌਮ ਦੇ ਸਿਰ 'ਤੇ ਮੁਸੀਬਤਾਂ ਦੇ ਝੱਖੜ ਚੁੱਲੇ, ਧਾਰਮਿਕ ਕੱਟੜਵਾਦ ਨੇ ਖੂਨ ਦੀ ਹੋਲੀ ਖੇਡੀ ਤਾਂ ਸਿੱਖ ਕੌਮ ਦਾ ਸਾਬਤ ਸੂਰਤ ਮੁਖੜਾ ਪਹਿਲਾਂ ਨਾਲੋਂ ਇਹ ਵੱਧ ਨਿਖਰ ਕੇ ਸਾਹਮਣੇ ਆਇਆ। ਮੌਤ ਦਾ ਹਰ ਢੰਗ, ਮੌਤ ਦਾ ਹਰ ਤਰੀਕਾ ਸਮੇਂ ਦੀਆਂ ਜ਼ਾਬਰ ਹਕੂਮਤਾਂ ਨੇ ਸਿੱਖਾਂ 'ਤੇ ਅਜ਼ਮਾਇਆ, ਪਰ ਹਮੇਸ਼ਾ ਸਬਰ ਦੀ ਜਿੱਤ ਅਤੇ ਜ਼ਬਰ ਦੀ ਹਾਰ ਹੋਈ। ਇਤਿਹਾਸ ਸਾਂਝ ਪਾਉਂਦਾ ਹੈ ਉਹਨਾਂ ਕੜੀਆਂ ਦੀ ਜਦੋਂ 1704 ਈਸਵੀ ਨੂੰ ਅਨੰਦਪੁਰ ਦੀ ਦੂਜੀ ਲੜਾਈ ਲੜੀ ਗਈ। ਮੁਗਲ ਤੇ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਨੂੰ ਚਾਹਾਂ ਪਾਸਿਆਂ ਤੋਂ ਘੇਰ ਲਿਆ ਤੇ ਲੰਮੇ ਸਮੇਂ ਤੀਕ ਵੀ ਜਦੋਂ ਕੋਈ ਹਾਰ ਜਿੱਤ ਦਾ ਫੈਸਲਾ ਨਾ ਹੋ ਸਕਿਆ ਤੇ ਅੰਤ 21 ਦਸੰਬਰ 1704 ਦੀ ਰਾਤ ਨੂੰ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਅਤੇ ਲਗਭਗ 1500 ਸਿੰਘਾਂ ਸਾਥੀਆਂ ਸਮੇਤ ਅਨੰਦਪੁਰ ਦੇ ਕਿਲ੍ਹੇ ਨੂੰ ਖਾਲੀ ਕਰ ਦਿੱਤਾ। ਦੁਸ਼ਮਣਾਂ ਨੇ ਕੁਝ ਕੁ ਸ਼ਰਤਾਂ 'ਤੇ ਗੁਰੂ ਸਾਹਿਬ ਨੂੰ ਅਨੰਦਪੁਰ ਦਾ ਕਿਲ੍ਹਾ ਛੱਡਣ ਲਈ ਮਜਬੂਰ ਕਰ ਦਿੱਤਾ ਅਤੇ ਫਿਰ ਕੀਤੇ ਹੋਏ ਆਪਣੇ ਕੌਲ ਕਰਾਰਾਂ ਨੂੰ ਛਿੱਕੇ ਟੰਗ ਕੇ ਝੂਠੀਆਂ ਕਸਮਾਂ ਨੂੰ ਤੋੜ ਕੇ ਗੁਰੂ ਸਾਹਿਬਾਂ ਦੀ ਫੌਜ ਦਾ ਪਿੱਛਾ ਕਰ ਦਿੱਤਾ। ਸਰਸਾ ਨਦੀ ਦੇ ਕੰਢੇ 'ਤੇ ਭਿਆਨਕ ਯੁੱਧ ਹੋਇਆ। ਇੱਕ ਪਾਸੇ ਮੌਸਮ ਦੀ ਭਿਆਨਕਤਾ ਅਤੇ ਦੂਜੇ ਪਾਸੇ ਜੰਗ ਦੀ ਬੇਦਰਦੀ, ਇੱਕ ਪਾਸੇ ਮਾਰੋ ਮਾਰ ਕਰਦਾ ਆ ਰਿਹਾ ਦੁਸ਼ਮਣ ਤੇ ਦੂਜੇ ਪਾਸੇ ਚੜੀ ਹੋਈ ਸਰਸਾ ਨਦੀ ਹੜ੍ਹ ਦੇ ਕਾਰਨ ਆਪਣੇ ਜਾਹੋ ਜਲਾਲ ਵਿੱਚ ਦੋਹੋਂ ਪਾਸਿਓਂ ਮੌਸਮ ਦੀ ਬਦਲਦੀ ਤੇ ਜੰਗ ਦੀ ਭਿਆਨਕਤਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕਈ ਸਿੰਘ ਇਸ ਭਿਆਨਕਤਾ ਦਾ ਸ਼ਿਕਾਰ ਹੋ ਗਏ ਜਾਂ ਮੈਂ ਸ਼ਹਾਦਤ ਪੀ ਗਏ। ਬਹੁਤੇ ਸਿੰਘ ਤੇ ਪਰਿਵਾਰ ਦੇ ਕੁਛ ਜੀ ਗੁਰੂ ਸਾਹਿਬ ਦੀ ਵਖੀਰ ਨਾਲੋਂ ਨਿਖੜ ਗਏ। ਸਰਸਾ ਨਦੀ ਤੇ ਘਮਸਾਨ ਦਾ ਯੁੱਧ ਹੋਇਆ, ਕਲਗੀ ਕਿਸੇ ਪਾਸੇ, ਤੋੜਾ ਕਿਸੇ ਪਾਸੇ, ਭੇਟਾ ਨਦੀ ਦੀ ਕੀਮਤੀ ਗ੍ਰੰਥ ਹੋ ਗਏ, ਬਾਜ ਕਿਸੇ ਪਾਸੇ, ਘੋੜਾ ਕਿਸੇ ਪਾਸੇ, ਜਿਹੜਾ ਚਾਵਾਂ ਨਾਲ ਮਹਿਲ ਉਸਾਰਿਆ ਸੀ, ਇੱਟ ਕਿਸੇ ਪਾਸੇ, ਰੋੜਾ ਕਿਸੇ ਪਾਸੇ, ਸੋਹਣੀ ਸੂਰਤ ਤੇ ਚੰਨ ਜਿਹੇ ਪੁੱਤਰਾਂ ਦਾ ਜੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ। ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਅਤੇ ਕੁਝ ਕੁ ਸਿੰਘਾਂ ਨੂੰ ਲੈ ਕੇ ਰੋਪੜ ਦੇ ਰਾਹੀਂ ਚਮਕੌਰ ਵੱਲ ਵਧਣ ਲੱਗੇ। ਗੁਰੂ ਪਾਤਸ਼ਾਹ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਅਣਡਿੱਠ ਪੈਂਡਿਆਂ ਵੱਲ ਰਵਾਨਾ ਹੋ ਕੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਡੇ ਸਾਹਿਬਜ਼ਾਦਿਆਂ ਅਤੇ ਕੁਝ ਕੁ ਸਿੰਘਾਂ ਨੂੰ ਲੈ ਕੇ ਚਮਕੌਰ ਵੱਲ ਵੱਧ ਰਹੇ ਹਨ। ਦਿਨ ਵੇਲੇ ਜੰਗ ਹੁੰਦਾ, ਰਾਤ ਵੇਲੇ ਅਕਾਲ ਪੁਰਖ ਦਾ ਸ਼ੁਕਰ ਹੁੰਦਾ ਅਤੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਸਿੰਘਾਂ ਨੂੰ ਭਗਤੀ ਤੇ ਸ਼ਕਤੀ ਦੀ ਖੁਰਾਕ ਦਿੰਦੇ, ਬਾਣੀ ਤੇ ਬਾਣੇ ਨਾਲ ਜੋੜਦੇ, ਸਬਰ ਅਤੇ ਜ਼ਬਰ ਨਾਲ ਜਿੱਤਣ ਵਾਲੇ ਸੱਚ ਦੀ ਦਾਸਤਾਨ ਸੁਣਾਈ ਜਾਂਦੀ। ਫਜ਼ਰ ਵੇਲੇ ਉਸ ਅਕਾਲ ਪੁਰਖ ਦੇ ਦਰ ਤੇ ਉਸ ਹਿੰਮਤ ਤੇ ਹੌਸਲੇ ਦੀ ਪ੍ਰੇਰਣਾ ਲਈ ਜਾਂਦੀ ਤੇ ਫਿਰ ਸ਼ਾਮ ਨੂੰ ਰਹਿਰਾਸ ਵੇਲੇ ਉਸ ਹਿੰਮਤ ਤੇ ਹੌਸਲੇ ਨਾਲ ਗੁਰੂ ਦੇ ਰੂਬਰੂ ਗੁਰੂ ਦਾ ਸ਼ੁਕਰ ਹੁੰਦਾ। ਆਖਰਕਾਰ ਜੰਗ ਦੇ ਮੈਦਾਨ ਵਿੱਚੋਂ ਗੁਰੂ ਪਾਤਸ਼ਾਹ ਫਤਿਹ ਨੂੰ ਕਬੂਲਦੇ ਅਗਾਂਹ ਵੱਧਦੇ ਜਾਂਦੇ ਤੇ ਆਖਰ ਗੁਰੂ ਸਾਹਿਬ ਨੇ ਦੁਸ਼ਮਣਾਂ ਦੇ ਆਹੂ ਲਾਉਣ ਲਈ ਚਮਕੌਰ ਦੀ ਕੱਚੀ ਗੜੀ ਵਿੱਚ ਟਿਕਾਣਾ ਕੀਤਾ, ਉਸ ਟਿਕਾਣੇ ਦੀ ਮੋਰਚਾਬੰਦੀ ਕੀਤੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਚਮਕੌਰ ਦੀ ਜੂ ਅੰਦਰ ਦਾਖਲ ਹੁੰਦੇ ਸਮੁੱਚੇ ਸਿੰਘਾਂ ਤੇ ਸਾਹਿਬਜ਼ਾਦਿਆਂ ਨੂੰ ਭਵਿੱਖ ਦੀ ਸ਼ਹਾਦਤ ਲਈ ਤਿਆਰੀ ਕਰ ਰਹੇ ਹਨ, ਇਹ ਫੁਰਮਾ ਰਹੇ ਹਨ। ਜਿਸ ਖਿੱਤੇ ਮੇਂ ਹਮ ਕਹਿਤੇ ਥੇ ਆਣਾ ਯੇ ਵਹੀ ਹੈ, ਕਲ ਲੁੱਟ ਕੇ ਜਿਸ ਜਗ੍ਹਾ ਸੇ ਜਾਣਾ ਯੇ ਵਹੀ ਹੈ, ਜਿਸ ਜਾ ਪੇ ਬੱਚੋਂ ਕੋ ਕਟਾਣਾ ਯੇ ਵਹੀ ਹੈ, ਮੱਟੀ ਕਹੇ ਦੇਤੀ ਹੈ ਠਿਕਾਣਾ ਯੇ ਵਹੀ ਹੈ। ਸ਼ਹਾਦਤ ਲਈ ਕੁਛ ਇਸ ਤਰੀਕੇ ਨਾਲ ਇੱਕ ਬਾਪ ਦਾ ਆਪਣੇ ਪੁੱਤਰਾਂ ਨੂੰ ਤਿਆਰ ਕਰਨਾ ਤੇ ਇੱਕ ਗੁਰੂ ਦਾ ਆਪਣੇ ਚੇਲਿਆਂ ਨੂੰ ਕਹਿਣਾ ਦੁਨੀਆਂ ਵਿੱਚ ਇੱਕ ਲਾਸਾਨੀ ਕਾਰਨਾਮਾ ਹੈ। ਤੇ ਫਿਰ 22 ਦਸੰਬਰ ਦੀ ਰਾਤ 8 ਪੋਹ ਸੰਮਤ 1761 ਬਿਕਰਮੀ ਤੇ ਸੰਨ 1704 ਨੂੰ ਦੁਨੀਆਂ ਦੇ ਇਤਿਹਾਸ ਅੰਦਰ ਇੱਕ ਐਸੀ ਬੇਜੋੜ ਤੇ ਅਸਾਮੀ ਜੰਗ ਲੜੀ ਗਈ ਜਿਸ ਵਿੱਚ ਪਿਤਾ ਨੇ ਪੁੱਤਰਾਂ ਦੀ ਸ਼ਹਾਦਤ ਦਾ ਹਾਲ ਅੱਖੀਂ ਡਿੱਠਾ। ਇੱਕ ਪਾਸੇ ਕੇਵਲ 40 ਸਿੰਘ ਤੇ ਦੂਜੇ ਪਾਸੇ ਭਾਰੀ ਗਿਣਤੀ ਵਿੱਚ ਫੌਜ ਜੋ ਬਿਲਕੁਲ ਬੇਜੋੜ ਸੀ। ਗੁਰੂ ਸਾਹਿਬ ਨੇ ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਗੜੀ ਦੀ ਮੋਰਚਾਬੰਦੀ ਲਈ ਚਾਰੇ ਪਾਸੇ ਛੋਟੇ ਛੋਟੇ ਸਮੂਹ ਤਾਇਨਾਤ ਕਰ ਦਿੱਤੇ। ਪੰਥ ਦੀ ਵਾਗਡੋਰ 5 ਪਿਆਰਿਆਂ ਦੇ ਹੱਥ ਵਿੱਚ ਫੜਾ ਕੇ 5-5 ਦੇ ਜਥੇ ਨੂੰ ਗੜੀ ਦੇ ਚਾਰੇ ਪਾਸਿਆਂ ਤਾਇਨਾਤ ਕਰ ਦਿੱਤਾ। ਜੰਗ ਦੀ ਉਚੇਚੀ ਸੂਝਬੂਝ ਦੇ ਮਾਲਕ ਦਸ਼ਮੇਸ਼ ਪਿਤਾ ਨੇ ਭਾਈ ਆਲਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਸੰਤਰੀਆਂ ਦੀ ਜ਼ਿੰਮੇਵਾਰੀ ਸੌਂਪੀ ਤੇ ਆਪ ਖੁਦ ਦੋਹਾਂ ਸਾਹਿਬਜ਼ਾਦਿਆਂ ਨੂੰ ਲੈ ਕੇ ਤੇ ਭਾਈ ਦਇਆ ਸਿੰਘ ਦੇ ਸਾਥ ਦੇ ਨਾਲ ਗੜੀ ਦੀ ਸਭ ਤੋਂ ਉੱਪਰਲੀ ਮੰਜ਼ਿਲ ਤੇ ਡਟ ਗਏ ਵੈਰੀਆਂ ਦੇ ਆਹੂ ਲਾਉਣ ਲਈ। ਇਸ ਤਰ੍ਹਾਂ ਦੁਨੀਆਂ ਦੇ ਇਤਿਹਾਸ ਵਿੱਚ ਬਹੁਤ ਹੀ ਬੇਜੋੜ ਜੰਗ ਲੜੇ ਜਾਣ ਲਈ ਮੈਦਾਨ ਤਿਆਰ ਹੋ ਗਿਆ। ਕੋਈ ਸਾਥ ਨਾ ਦੇ ਚੱਲਣਾ ਹਮੇਂ ਆਤਾ ਹੈ, ਹਰ ਆਗ ਸੇ ਵਾਕਫ ਹੈ ਹਮ, ਜਲਣਾ ਹਮੇਂ ਆਤਾ ਹੈ। ਪਿੱਛਾ ਕਰਦੀ ਮੁਗਲ ਫੌਜ ਨੇ ਆਉਂਦਿਆਂ ਹੀ ਗੜੀ ਨੂੰ ਘੇਰ ਲਿਆ। ਚਮਕੌਰ ਦੇ ਮੈਦਾਨ ਨੇ ਜੰਗ ਵਿੱਚ ਡਟਵਾਂ ਯੁੱਧ ਹੋਇਆ ਤੇ ਫਿਰ ਗੜੀ ਦੇ ਘਿਰ ਜਾਣ ਨਾਲ ਗੁਰੂ ਪਾਤਸ਼ਾਹ ਨੇ 5-5 ਸਿੰਘਾਂ ਦੇ ਜਥੇ ਬਣਾ ਕੇ ਬਾਹਰ ਨੂੰ ਭੇਜਣੇ ਸ਼ੁਰੂ ਕਰ ਦਿੱਤੇ। 5 ਸਿੰਘ ਮੁਗਲਾਂ ਦੇ ਆਹੂ ਲਾਉਂਦੇ ਰਣ ਤੱਤੇ ਅੰਦਰ ਜਾਮੇ ਸ਼ਹਾਦਤ ਪੀ ਜਾਂਦੇ ਤੇ ਦਸ਼ਮੇਸ਼ ਪਿਤਾ ਆਪਣੇ ਸਿੰਘਾਂ ਨੂੰ ਲੜਦਿਆਂ ਦੇਖ ਕੇ, ਮੌਤ ਲਾੜੀ ਨੂੰ ਚੁੰਮਦਿਆਂ ਦੇਖ ਕੇ ਅਕਾਲ ਦੇ ਸ਼ੁਕਰ ਵਿੱਚ ਇੱਕ ਫਤਿਹ ਦਾ ਜੈਕਾਰਾ ਬੁਲਾਉਂਦੇ। ਸਿੰਘ ਮੁਗਲਾਂ ਦੀ ਫੌਜ ਦੇ ਤੀਰ ਵੜਾਉਂਦੇ, ਜਾਮੇ ਸ਼ਹਾਦਤ ਪੀਂਦੇ ਤੇ ਗੁਰੂ ਪਾਤਸ਼ਾਹ ਅਕਾਲ ਪੁਰਖ ਦਾ ਸ਼ੁਕਰ ਕਰਦੇ। ਬੋਲੇ ਸੋਨਿਹਾਲ ਸਤ ਸ੍ਰੀ ਅਕਾਲ, ਤੇ ਅਕਾਲ ਦੇ ਨਾਹਰੇ ਦੇ ਨਾਲ ਅਸਮਾਨ ਗੂੰਜ ਉੱਠਦਾ। ਹਰ ਪਾਸੇ ਪਰਮਾਤਮਾ ਦੇ ਸ਼ੁਕਰ ਵਿੱਚ ਸਿੰਘ ਰਣ ਤੱਤੇ ਮੈਦਾਨ ਅੰਦਰ ਜਾਂਦੇ, ਬਿਜਲੀ ਤੋਂ ਵੀ ਦੁਗਣੀ ਰਫਤਾਰ ਦੇ ਨਾਲ ਦੁਸ਼ਮਣਾਂ ਦੇ ਆਹੂ ਲਾਉਂਦੇ, ਉਸ ਦਸ਼ਮੇਸ਼ ਪਿਤਾ ਨੂੰ ਸਦਾ ਵਾਸਤੇ ਅਕਾਲ ਪੁਰਖ ਦੀ ਰਹਿਮਤ ਦੇ ਵਿੱਚ ਅਸੀਸ ਪ੍ਰਾਪਤ ਕਰਦੇ, ਮੌਤ ਲਾੜੀ ਦੇ ਨਾਲ ਸੌਂ ਜਾਂਦੇ। ਅੰਤ ਸਮਾਂ ਆਇਆ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਲਾਡਲੇ ਫਰਜ਼ੰਦ ਬਾਬਾ ਅਜੀਤ ਸਿੰਘ ਨੇ ਜੰਗ ਵਿੱਚ ਜਾਣ ਦੀ ਆਗਿਆ ਮੰਗੀ। ਪਿਤਾ ਜੀਓ, ਕਦੇ ਸਮਾਂ ਸੀ ਤੁਸੀਂ 9 ਵਰ੍ਹਿਆਂ ਦੀ ਉਮਰ ਵਿੱਚ ਆਪਣੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਧਰਮ ਤੋਂ, ਮਨੁੱਖਤਾ ਤੋਂ, ਮਾਨਵਤਾ ਤੋਂ ਫਿਦਾ ਹੋਣ ਲਈ ਤੋਰਿਆ ਸੀ। ਅੱਜ ਸਮਾਂ ਹੈ, ਸਾਨੂੰ ਵੀ ਅੱਜ ਇਸ ਉਪਾਗ ਪ੍ਰਾਪਤ ਕਰੋ ਕਿ ਅਸੀਂ ਵੀ ਜਾ ਕੇ ਮੌਤ ਲਾੜੀ ਨੂੰ ਵਿਆਹ ਲਏਗੀ ਤੇ ਦੁਨੀਆਂ ਦੇ ਅੰਦਰ ਇੱਕ ਐਸਾ ਕੀਰਤੀਮਾਨ ਸਥਾਪਿਤ ਕਰ ਦਈਏ ਕਿ ਆਉਣ ਵਾਲੀਆਂ ਹਕੂਮਤਾਂ ਇਹ ਸਿੱਖ ਜਾਵਣ ਕਿ ਸਬਰ ਨਾਲ ਆਡਾ ਲਾਉਣ ਵਾਲਿਆਂ ਦਾ ਹਸ਼ਰ ਕੀ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਫਰਜ਼ੰਦ ਬਾਬਾ ਅਜੀਤ ਸਿੰਘ ਦੇ ਮੁੱਖ ਵਿੱਚੋਂ ਇਹ ਬਚਨ ਸੁਣ ਕੇ ਨਿਹਾਲ ਹੋ ਉੱਠਦੇ ਨੇ। ਬੜੀ ਗੁੱਝੀ ਜੀ ਜ਼ਮਲ ਦੇ ਨਾਲ ਇੱਕ ਸਵਾਲ ਪਾਉਂਦੇ ਨੇ, ਪੁੱਤਰ ਕੀ ਤੁਹਾਡੇ ਮੋਢੇ ਇਸ ਬਲ ਨੂੰ ਚੁੱਕਣ ਦੇ ਕਾਮਯਾਬ ਹੋ ਜਾਣਗੇ? ਤੇ ਸਾਹਿਬਜ਼ਾਦੇ ਮੁੱਖ ਵਿੱਚੋਂ ਕੀ ਫਰਮਾਉਂਦੇ ਨੇ, ਪਿਤਾ ਜੀ ਸੱਚੇ ਪਾਤਸ਼ਾਹ, ਮੈਂ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਪਾਤਸ਼ਾਹ ਦਾ ਨਕਲ ਪੋਤਾ ਹਾਂ, ਗੁਰੂ ਹਰਗੋਬਿੰਦ ਸਾਹਿਬ ਦਾ ਪੜਪੋਤਾ ਤੇ ਤੇਗ ਬਹਾਦਰ ਦਾ ਪੋਤਾ ਹਾਂ, ਦਸ਼ਮੇਸ਼ ਪਿਤਾ ਦਾ ਪੁੱਤਰ ਹਾਂ, ਮਾਤਾ ਗੁਜਰੀ ਦੇ ਹੱਥਾਂ ਦਾ ਪਾਲਿਆ ਨੌਨਿਹਾਲ ਹਾਂ। ਇਸ ਕਰਕੇ ਮੈਨੂੰ ਇਹ ਕਰਤੱਵ ਯਾਦ ਆਉਂਦਾ ਹੈ ਕਿ ਜਾ ਕਰ ਮੈਂ ਉਸ ਦਰਿਆ ਨੂੰ ਚੁੰਮ ਲਾਂ ਜਿਸ ਦਰਿਆ ਨੇ ਆਪਣੀ ਮੰਜ਼ਿਲ ਨੂੰ ਪਾਉਣਾ ਹੈ। ਮੁਝਕੋ ਵੀ ਦੀਜੇ ਹੁਕਮ ਕੇ ਜੌਹਰ ਦਿਖਾਊਂ ਮੈਂ, ਮੁਝਕੋ ਵੀ ਦੀਜੇ ਹੁਕਮ ਕੇ ਜੌਹਰ ਦਿਖਾਊਂ ਮੈਂ, ਜਾਏ ਵਲਾ ਸੇ ਜਾਨ ਮੈਂ ਵਾਪਸ ਨਾ ਆਊਂ, ਮੈਂ ਜਾਏ ਵਲਾ ਸੇ ਜਾਨ ਪੇ ਵਾਪਸ ਨਾ ਆਊਂ। ਦਸ਼ਮੇਸ਼ ਪਿਤਾ ਦੇ ਫਰਜ਼ੰਦ ਦਾ ਇਹ ਜਵਾਬ ਸੁਣ ਕੇ ਗੁਰੂ ਦਸ਼ਮੇਸ਼ ਪਿਤਾ ਆਪਣੇ ਨੌ ਨਿਹਾਲ ਨੂੰ ਥਾਪੜਾ ਦਿੰਦੇ ਨੇ, ਮੱਥੇ ਤੇ ਕਲਗੀ ਸਜਾਉਂਦੇ ਨੇ, ਦਸਤਾਰ ਦਾ ਤੁਰਲਾ ਠੀਕ ਕਰਦੇ ਨੇ, ਸ਼ਸਤਰ ਤੇ ਅਸ਼ਤਰ ਦੇ ਨਾਲ ਲੈਸ ਕਰਦੇ ਆ, ਉਸਨੂੰ ਮੈਦਾਨੇ ਜੰਗ ਵੱਲ ਤੋਰਦੇ ਨੇ। ਖਾਹਿਸ਼ ਹੈ ਤੁਮੇ ਤੇਗ ਚਲਾਤੇ ਹੋਏ ਦੇਖੇ, ਆਂਖ ਸੇ ਵਰਸ਼ੀ ਤੁਮੇ ਖਾਤੇ ਹੋਏ ਦੇਖੇ। ਲਾਲ ਜੀਓ, ਅੱਜ ਮੇਰਾ ਵੀ ਮਨ ਹੈ ਕਿ ਮੈਂ ਆਪਣੀਆਂ ਅੱਖਾਂ ਦੇ ਨਾਲ ਤੁਹਾਨੂੰ ਮਰਦਾ ਵੇਖਾਂ ਤੇ ਉਸ ਅਕਾਲ ਪੁਰਖ ਦਾ ਸ਼ੁਕਰ ਕਰਾਂ। ਦੁਨੀਆਂ ਦੇ ਇਤਿਹਾਸ ਵਿੱਚ ਕਦੀ ਐਸਾ ਨਹੀਂ ਹੋਇਆ ਕਿ ਜਿਸ ਪਿਤਾ ਨੇ ਆਪਣੇ ਪੁੱਤਰਾਂ ਨੂੰ ਮੌਤ ਲਾੜੀ ਨੂੰ ਪਰਲਾਉਣ ਲਈ ਇੰਜ ਤੋਰਿਆ ਹੋਵੇ। ਪਰ ਧੰਨ ਹੈ ਦਸ਼ਮੇਸ਼ ਪਿਤਾ ਦਾ ਜ਼ਿਕਰਾ, ਜਿਹੜੇ ਆਪਣੇ ਹੱਥੀ ਆਪਣੇ ਪੁੱਤਰਾਂ ਨੂੰ ਤਿਆਰ ਕਰਕੇ ਮਾਨਵਤਾ ਦੇ ਲਈ ਭੇਜ ਰਹੇ ਨੇ। ਜਦੋਂ ਚਮਕੌਰ ਦੀ ਕੜੀ ਵਿੱਚ ਇੱਕ ਪੁੱਤ ਦੀ ਸ਼ਹਾਦਤ ਹੁੰਦੀ ਹੈ, ਬਾਬਾ ਅਜੀਤ ਸਿੰਘ ਬਿਜਲੀ ਦੀ ਫੁਰਤੀ ਤੋਂ ਵੀ ਤੇਜ਼ ਰਣ ਤੱਤੇ ਮੈਦਾਨ ਅੰਦਰ ਜਾਂਦੇ ਨੇ, ਆਪਣੀ ਢਾਲ ਦੇ ਨਾਲ, ਆਪਣੀ ਤਲਵਾਰ ਦੇ ਨਾਲ, ਆਪਣੇ ਤੀਰਾਂ ਦੇ ਨਾਲ ਉਸ ਦੁਸ਼ਮਣਾਂ ਦੇ ਆਹੂ ਲਾਉਂਦੇ, ਅੰਤ ਵੇਲੇ ਉਸ ਅਕਾਲ ਪੁਰਖ ਦੀ ਗੋਦ ਵਿੱਚ ਜਾ ਬਿਰਾਜਦੇ ਨੇ ਤੇ ਪਰਮਾਤਮਾ ਦਾ ਸ਼ੁਕਰ ਕਰਨ ਲਈ ਉਸ ਦਸ਼ਮੇਸ਼ ਪਿਤਾ ਦੇ ਹੱਥ ਉਸ ਪਰਮਾਤਮਾ ਦੇ ਸ਼ੁਕਰ ਗੁਜ਼ਾਰ ਲਈ ਉੱਠਦੇ ਨੇ। ਪਰਮਾਤਮਾ ਤੇਰਾ ਸ਼ੁਕਰ ਹੈ, ਸ਼ੁਕਰ ਆਖ ਕੇ ਪਿਤਾ ਅਰਦਾਸ ਹੋਤੀ, ਰੱਖਿਆ ਤੂੰ ਹੀ ਲੰਘ ਦਤਾਰ ਮੇਰਾ, ਮੇਰੀ ਤੁਛ ਜੀ ਭੇਟ ਮਨਜ਼ੂਰ ਹੋ ਗਈ, ਪੱਲਾ ਹੋ ਗਿਆ ਪਾਕ ਦੀਦਾਰ ਮੇਰਾ, ਦਿੱਤੀ ਤੇਰੀ ਅਮਾਨਤ ਮੈਂ ਮੁੜ ਤੈਨੂੰ, ਹੌਲਾ ਹੋ ਗਿਆ ਕਰਜ਼ ਦਾ ਭਾਰ ਮੈਨੂੰ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵੱਡੇ ਫਰਜ਼ੰਦ ਨੂੰ ਮੈਦਾਨੇ ਜੰਗ ਵਿੱਚ ਜਾਮੇ ਸ਼ਹਾਦਤ ਪੀਂਦਿਆਂ ਦੇਖ ਕੇ ਛੋਟਾ ਲਾਲ ਬਾਬਾ ਜੁਝਾਰ ਸਿੰਘ ਜੀ ਦਸ਼ਮੇਸ਼ ਪਿਤਾ ਦੇ ਕੋਲ ਆਉਂਦੇ ਨੇ। ਪਿਤਾ ਜੀਓ, ਕਿਤੇ ਹੀਰੇ ਦੀਆਂ ਜੜੀਆਂ ਇਹ ਜੋੜੀਆਂ ਅਲੱਗ ਨਾ ਹੋ ਜਾਵਣ, ਬਚਪਨ ਤੋਂ ਇਕੱਠੇ ਪੜ੍ਹੇ ਹਾਂ, ਬਚਪਨ ਤੋਂ ਇਕੱਠੇ ਖੇਲੇ ਹਾਂ, ਇਸ ਕਰਕੇ ਦਸ਼ਮੇਸ਼ ਪਿਤਾ ਜੀ ਆਗਿਆ ਦਿਓ ਕਿ ਮੈਂ ਵੀ ਉਸ ਦਾਦੇ ਦੀ ਗੋਦ ਵਿੱਚ ਆਪਣੇ ਵੀਰ ਦਾ ਸਾਥ ਲਵਾਂ, ਮੈਦਾਨੇ ਜੰਗ ਵਿੱਚ ਜਾਮੇ ਸ਼ਹਾਦਤ ਪੀ ਜਾਵਾਂ। ਦਸ਼ਮੇਸ਼ ਪਿਤਾ ਆਪਣੇ ਨੌ ਨਿਹਾਲ ਨੂੰ ਉਸੇ ਤਰੀਕੇ ਨਾਲ ਸਜਾਉਂਦੇ ਨੇ। ਪੱਗ ਦਾ ਤਰਲਾ ਠੀਕ ਕਰਦੇ ਨੇ, ਦਸਤਾਰ ਦਾ ਫੁਰਲਾ ਸਜਾਉਂਦੇ ਨੇ, ਕਲਗੀ ਨੂੰ ਠੀਕ ਕਰਦੇ ਨੇ ਤੇ ਸ਼ਸਤਰ ਤੇ ਅਸਤਰ ਪਹਿਨਾਉਂਦੇ ਆਪਣੇ ਲਾਡਲੇ ਲੜਕੜੇ ਨੂੰ ਜੰਗ ਵੱਲ ਤੁਰਦੇ ਨੇ। ਤੇ ਬਾਬਾ ਜੁਝਾਰ ਸਿੰਘ ਜੀ ਉਸ ਤੋਂ ਵੀ ਦੁਗਣੀ ਫੁਰਤੀ ਦੇ ਨਾਲ ਮੈਦਾਨ ਵਿੱਚ ਜਾਂਦੇ ਨੇ। ਚਮਕੌਰ ਦੀ ਕੱਚੀ ਗੜੀ ਤੋਂ ਬਾਅਦ ਚਮਕੌਰ ਦੇ ਮੈਦਾਨ ਵਿੱਚ ਲੱਖਾਂ ਵੈਰੀਆਂ ਦੇ ਆਹੂ ਲਾਉਂਦੇ, ਸਦਾ ਵਾਸਤੇ ਮੌਤ ਲਾੜੀ ਨੂੰ ਜਾ ਪਰਲਾਉਂਦੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵੱਡੇ ਦੋਵੇਂ ਸਾਹਿਬਜ਼ਾਦੇ ਜਾਮੇ ਸ਼ਹਾਦਤ ਪੀ ਜਾਂਦੇ ਨੇ। ਹੌਲੀ ਹੌਲੀ ਸਰਕਾਰ ਨੇ ਘੜੀ ਵਿੱਚੋਂ ਦੇ ਦੇ ਥਾਪੜਾ, ਸਿੰਘ ਸਰਦਾਰ ਤੋੜੇ, ਵੇਲਾ ਹੋ ਗਿਆ ਜਾਂ ਜਥੇ ਵਿੱਚੋਂ ਵਾਰੀ ਨਾਲ ਜਥੇਦਾਰ ਤੋਂ ਪੈ ਗਈ ਸਿੰਘਾਂ ਨੂੰ ਸੋਚ, ਜਦ ਇੱਕ ਇੱਕ ਕਰਕੇ ਵਾਰੀ ਨਾਲ ਅਜੀਤ ਜੁਝਾਰ ਤੋਂ। ਸਿੰਘਾਂ ਨੇ ਸੋਚਿਆ ਹਨੇਰ ਸਾਈਂ ਦਾ, ਸਾਡੇ ਹੁੰਦਿਆਂ ਇੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰਾਂ ਦੇ ਡਕਰੇ ਗਿਣੀ ਦੇ ਨੇ। ਭਾਈ ਦਇਆ ਸਿੰਘ ਗਲ ਵਿੱਚ ਪੱਲਾ ਪਾ ਕੇ ਦਸ਼ਮੇਸ਼ ਪਿਤਾ ਦੇ ਕੋਲ ਆਉਂਦੇ ਨੇ। ਪਾਤਸ਼ਾਹ ਜੀਓ, ਹੁਣ ਹੁਕਮ ਹੈ ਤੁਹਾਨੂੰ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਕਿ ਇਹ ਤੁਸੀਂ ਗੜੀ ਛੱਡ ਕੇ ਚਲੇ ਜਾਓ। ਜਦੋਂ ਚਮਕੌਰ ਦੀ ਗੜੀ ਵਿੱਚ ਕੁਝ ਕੁ ਸਿੰਘ ਬਾਕੀ ਰਹਿ ਗਏ ਤੇ ਭਾਈ ਦਇਆ ਸਿੰਘ ਦੀ ਅਗਵਾਈ ਵਿੱਚ ਪੰਜਾਂ ਪਿਆਰਿਆਂ ਨੇ ਮਤਾ ਪਗਾਇਆ ਕਿ ਦਸ਼ਮੇਸ਼ ਪਿਤਾ ਨੂੰ ਗੁਰੂ ਪੰਥ ਦੇ ਰੂਪ ਵਿੱਚ ਹਮੇਸ਼ਾ ਵਾਸਤੇ ਇਸ ਗੜੀ ਨੂੰ ਛੱਡ ਜਾਵਣ ਲਈ, ਕੌਮ ਵਾਸਤੇ ਕੁਝ ਚੰਗੇਰਾ ਕਰਨ ਲਈ ਇਹ ਗੜੀ ਛੱਡ ਜਾਣ ਦਾ ਹੁਕਮ ਦਿੱਤਾ ਜਾਵੇ। ਪੰਜਾਂ ਪਿਆਰਿਆਂ ਦੀ ਅਗਵਾਈ ਕੀਤੀ ਭਾਈ ਦਇਆ ਸਿੰਘ ਜੀ ਨੇ ਤੇ ਦਸ਼ਮੇਸ਼ ਪਿਤਾ ਨੂੰ ਗੁਰੂ ਪੰਥ ਦੇ ਰੂਪ ਵਿੱਚ ਗੜੀ ਛੱਡ ਜਾਣ ਦਾ ਹੁਕਮ ਨਵਾਂ ਬੇਨਤੀ ਕੀਤੀ। ਤੂੰ ਹੈ ਗੁਰੂ ਤੇ ਖਾਲਸਾ ਗੁਰੂ ਤੇਰਾ, ਤੈਨੂੰ ਹੁਕਮ ਪਰਤਾਉਣ ਦੀ ਆਗਿਆ ਨਹੀਂ। ਗੋਬਿੰਦ ਸਿੰਘ ਤੈਨੂੰ ਪੰਥ ਹੁਕਮ ਕਰਦਾ ਕਿ ਇੱਥੇ ਘੜੀ ਲੰਘਾਉਣ ਦੀ ਆਗਿਆ ਨਹੀਂ। ਦਸ਼ਮੇਸ਼ ਪਿਤਾ ਨੇ ਉਸ ਹੁਕਮ ਨਵਾਂ ਬੇਨਤੀ ਨੂੰ ਸਿਰ ਮੱਥੇ ਪ੍ਰਵਾਨ ਕੀਤਾ। ਚਮਕੌਰ ਦੀ ਗੜੀ ਨੇ ਹੱਥੇ ਨਿਕਲ ਗਏ ਨੇ। ਕਲਗੀ ਆਪਣੀ ਭਾਈ ਸੰਗਤ ਸਿੰਘ ਨੂੰ ਪੰਥ ਦੇ ਹੁਕਮ ਨਾਲ ਸੌਂਪੀਏ, ਆਪਣੇ ਸ਼ਸਤਰ ਭਾਈ ਸੰਗਤ ਸਿੰਘ ਨੂੰ ਸੌਂਪ ਕੇ ਪੰਜਾਂ ਪਿਆਰਿਆਂ ਦਾ ਪੰਥ ਖਾਲਸੇ ਦਾ ਹੁਕਮ ਮੰਨ ਕੇ ਗੜੀ ਤੋਂ ਬਾਹਰ ਆਉਂਦੇ ਨੇ। ਪਰ ਇੱਕ ਬੁਲੰਦ ਆਵਾਜ਼ ਦੇ ਨਾਲ, ਇੱਕ ਲਲਕਾਰ ਦੇ ਨਾਲ, ਇੱਕ ਵੈਰੀ ਨੂੰ ਵੰਗਾਰ ਦੇ ਨਾਲ, ਪੀਰੇ ਹਿੰਦ ਮੀਰ ਅਵਧ, ਪੀਰੇ ਹਿੰਦ ਮੀਰ ਅਵਧ, ਪੀਰੇ ਹਿੰਦ ਮੀਰ ਅਵਧ, ਇਹ ਦੁਨੀਆਂ ਦੇ ਲੋਕੋ, ਹਿੰਦ ਦਾ ਪੀਰ ਦੇਖੋ ਜਾ ਰਿਹਾ ਹੈ। ਤਿੰਨ ਵੇਰ ਲਲਕਾਰ ਮਾਰੀ ਤੇ ਦਸ਼ਮੇਸ਼ ਪਿਤਾ ਚਮਕੌਰ ਦੇ ਮੈਦਾਨ ਨੂੰ ਛੱਡ ਕੇ ਮਾਛੀਵਾੜੇ ਦੇ ਵੱਲ ਰਵਾਨਾ ਹੋ ਜਾਂਦੇ ਨੇ। ਮਾਛੀਵਾੜੇ ਦੇ ਵੱਲ ਰਵਾਨਾ ਹੋਣ ਲਈ ਗੁਰੂ ਪਾਤਸ਼ਾਹ ਭਾਈ ਦਇਆ ਸਿੰਘ ਜੀ ਨੂੰ ਆਪਣੇ ਨਾਲ ਤੁਰਨ ਦੀ ਬੇਨਤੀ ਕਰਦੇ ਨੇ ਤੇ ਭਾਈ ਦਇਆ ਸਿੰਘ ਜੋ ਸਾਹਿਬਜ਼ਾਦਿਆਂ ਦੀ ਮ੍ਰਿਤਕ ਸਰੀਰ ਨੂੰ ਵੇਖ ਕੇ ਇੱਕ ਬੇਨਤੀ ਕਰਦਾ ਹੈ, ਪਿਤਾ ਜੀਓ ਹੁਣ ਆਗਿਆ ਦਿਓ ਕਿ ਮੈਂ ਇਹਨਾਂ ਸਾਹਿਬਜ਼ਾਦਿਆਂ ਦੇ ਤਨ ਦਾ ਸੰਸਕਾਰ ਕਰ ਲਵਾਂ। ਪਰ ਪਾਤਸ਼ਾਹ ਮਾਨਸ ਕੀ ਜਾਤ ਸਭ ਇੱਕੇ ਪਹਿਚਾਣ ਬੋ ਦੀ ਗੱਲ ਦ੍ਰਿੜ ਕਰਵਾਉਂਦੇ, ਇਹ ਫੁਰਮਾਉਂਦੇ ਨੇ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋਣ ਸਵਨ ਕੀ ਰੇਣਕਾ, ਤਾਂ ਆਓ ਹਮਾਰੇ ਪਾਸ। ਖਾਲਸਾ ਜੀ, ਖਾਲਸੇ ਦਾ ਹੁਕਮ ਕੀ ਹੈ? ਖਾਲਸਾ ਜੀ, ਖਾਲਸੇ ਦਾ ਫਰਜ਼ ਕੀ ਹੈ? ਖਾਲਸਾ ਜੀ, ਖਾਲਸੇ ਦੀ ਜ਼ਿੰਮੇਵਾਰੀ ਕੀ ਹੈ? ਇਹ ਸਮਝ ਲੈਣ, ਜੇ ਤੂੰ ਅੰਮ੍ਰਿਤ ਦੀ ਸ਼ਕਤੀ ਗ੍ਰਹਿਣ ਕਰ ਦੋ, ਵੱਖੋ ਵੱਖਰੇ ਨਾ ਤੈਨੂੰ ਬੁੱਤ ਦਿਸਦੇ, ਜੇ ਤੂੰ ਭਾਈ ਕਣਈਏ ਤੋਂ ਸਬਕ ਲੈਣੋ, ਤੈਨੂੰ ਸਾਰੇ ਦਸ਼ਮੇਸ਼ ਦੇ ਪੁੱਤ ਦਿਸਦੇ। ਜਿਹੜੇ ਮਰਦੇ ਨੇ ਮੌਤ ਬਹਾਦਰਾਂ ਦੀ, ਉਹਨੇ ਖੱਪਣ ਦੀ ਸਮਝਦੇ ਲੋੜ ਸਿੰਘਾਂ, ਇਹਨੇ ਇਸ਼ਕ ਦੀ ਅੱਗ ਵਿੱਚ ਸੜਨ ਵਾਲੇ, ਰੱਖਦੇ ਚਿਖਾ ਦੀ ਨਹੀਂ ਹੰਝੋੜ ਸਿੰਘਾਂ, ਮਾਸ ਇਹਨਾਂ ਦਾ ਖਾਨ ਨਿਸ਼ੰਗ ਹੋ ਕੇ ਇਲਾ ਕਾਂ ਤਰੋੜ ਫਰੋੜ ਸਿੰਘਾਂ, ਤਾਂ ਜੋ ਅਣਖ ਦੀ ਜਗ ਨੂੰ ਮਿਲੇ ਗੁੜਤੀ, ਜੰਮਣ ਸੂਰਮੇ ਲੱਖ ਕਰੋੜ ਸਿੰਘਾਂ। ਖਾਲਸਾ ਜੀ, ਮੈਂ ਪੰਥ ਦਾ ਹੁਕਮ ਵਜਾ ਕੇ ਆ ਗਿਆ ਹਾਂ, ਵਰਨਾ ਮੇਰੀ ਵੀ ਇਸ ਮੌਤ ਨੂੰ ਰੂਹ ਤਰਸਦੀ ਰਹੀ ਹੈ, ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ, ਮੈਨੂੰ ਰਤਾ ਪਰਵਾਹ ਨਹੀਂ ਜੱਗ ਸਾਰਾ, ਲੱਖ ਵਾਰੀ ਮੈਨੂੰ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ, ਪੁੱਤ ਹੋਰ ਸਮਝੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਮਾਛੀਵਾੜੇ ਦੇ ਜੰਗਲਾਂ ਦੇ ਰਾਹੇ ਪੈ ਜਾਂਦੇ ਨੇ। ਭਾਈ ਦਇਆ ਸਿੰਘ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮਾਛੀਵਾੜੇ ਦੇ ਜੰਗਲਾਂ ਦਾ ਇਕਰਾਰ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਅਲੈਦਾ ਛੱਡ ਦਿੰਦਾ। ਦੂਜੇ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚ ਕੇ ਕਰਤਾਰ ਦਾ ਰੰਗ ਮਾਣ ਰਹੇ, ਕਾਦਰ ਦੀ ਕੁਦਰਤ ਨਾਲ ਇਕਮਿਕ ਹੋ ਰਹੇ ਦਸ਼ਮੇਸ਼ ਪਿਤਾ ਉਸ ਇਲਾਹੀ ਸਕੂਨ ਵਿੱਚ ਜੁੜੇ ਬੈਠੇ ਨੇ, ਇਲਾਹੀ ਰੰਗ ਮਾਣ ਰਹੇ। ਮਾਛੀਵਾੜੇ ਵਿੱਚ ਰੋੜਾਂ ਤੇ ਪਿਆ ਹੋਇਆ, ਦੂਰੋਂ ਆਇਆ ਹਾਂ ਕਰਜ਼ ਉਤਾਰ ਤੇਰਾ, ਭਾਂਬੜ ਜ਼ੁਲਮ ਦੇ ਸਕੇ ਨਾ ਸਾੜ ਜਿਸਨੂੰ, ਮੇਰੇ ਦਿਲ ਦੇ ਵਿੱਚ ਜੋ ਪਿਆਰ ਤੇਰਾ। ਰਾਤ ਗਵਾਂ ਦੀ ਹੋ ਜਾਵੇ ਹੋਰ ਲੰਬੀ, ਤਾਂ ਵੀ ਰਹਾਂਗਾ ਸ਼ੁਕਰ ਗੁਜ਼ਾਰ ਤੇਰਾ, ਜਿੰਦੇ ਖੇੜਿਆਂ ਦੇ ਭੱਠ ਵਿੱਚ ਪੈਣ ਨਾਲੋਂ ਸਾਨੂੰ ਸਥੜਾ ਹੀ ਚੰਗਾ ਯਾਰ ਤੇਰਾ। ਦੂਜੇ ਪਾਸੇ ਮਾਤ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਮੁਰਿੰਡਾ ਦੇ ਕੋਤਵਾਲ ਨੇ ਗ੍ਰਿਫਤਾਰ ਕਰਕੇ 23 ਦਸੰਬਰ 1704 ਨੂੰ ਸੂਬਾ ਸਰਹੰਦ ਨਵਾਬ ਵਜ਼ੀਦ ਖਾਂ ਦੇ ਹਵਾਲੇ ਕਰ ਦਿੱਤੇ ਨੇ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਵਿੱਚ ਬੈਠੇ ਘਾਈ ਦੇ ਬਰੂਟੇ ਨੂੰ ਫਲੋਰ ਰਹੇ ਨੇ। ਨੂਰਾ ਮਾਹੀ ਦਸ਼ਮੇਸ਼ ਪਿਤਾ ਦੇ ਕੋਲ ਆਉਂਦਾ ਹੈ ਅਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂਰੇ ਮਾਹੀ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਹਾਲ ਪੁੱਛਦੇ ਨੇ ਅਤੇ ਨੂਰੇ ਮਾਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪਰਤ ਕੇ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਹਾਲ ਸੁਣਾ ਰਹੇ ਨੇ ਅਤੇ ਉਹ ਦੁਨੀਆਂ ਦੇ ਵਿੱਚ ਸਭ ਤੋਂ ਬੇਨਜ਼ੀਰ ਘਟਨਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ 23 ਦਸੰਬਰ 1704 ਨੂੰ ਸੂਬਾ ਸਰਹੰਦ ਨਵਾਬ ਵਜ਼ੀਦ ਖਾਂ ਦੇ ਹਵਾਲੇ ਕਰ ਦਿੱਤੇ ਨੇ। ਨੂਰਾ ਮਾਹੀ ਦਸ਼ਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਦੇ ਸਿਦਕ ਸਬਰ ਅਤੇ ਜ਼ਬਰ ਦੀ ਕਹਾਣੀ ਉਹ ਗਾਥਾ ਸੁਣਾ ਰਹੇ ਨੇ। ਦਸ਼ਮੇਸ਼ ਪਿਤਾ ਪੁੱਛ ਰਹੇ ਨੇ ਕੀ ਗੱਲ ਸੀ, ਕੀ ਸਮਾਂ ਸੀ, ਕੈਸਾ ਨੂਰ ਸੀ ਮੇਰੇ ਲਾਲਾਂ ਤੇ ਜਦੋਂ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਤੇ ਗੁਰੂ ਦਸ਼ਮੇਸ਼ ਪਿਤਾ ਦੇ ਸਾਹਿਬਜ਼ਾਦੇ ਸਬਰ ਤੇ ਜ਼ਬਰ ਦੀ ਗੱਲ ਕਰਦੇ, ਸੂਬਾ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਂਦੇ, ਐਸੀ ਲਲਕਾਰ ਪਾਉਂਦੇ ਨੇ ਕਿ ਸਾਹਿਬਜ਼ਾਦਿਆਂ ਭਰੇ ਦਰਬਾਰ ਅੰਦਰ ਜਾਂਦਿਆਂ ਫਤਿਹ ਗਜਾ ਦਿੱਤੀ, ਸਤਿ ਸ੍ਰੀ ਅਕਾਲ ਦਾ ਬੋਲ ਨਾਰਾ ਤਸਬੀ ਕਾਜ਼ੀ ਦੇ ਹੱਥੋਂ ਛੁਡਾ ਦਿੱਤੀ। ਸਾਹਿਬਜ਼ਾਦਿਆਂ ਨੇ ਜਾਂਦਿਆਂ ਹੀ ਸੂਬੇ ਦੇ ਦਰਬਾਰ ਅੰਦਰ ਉਸ ਅਕਾਲ ਦੀ ਫਤਿਹ ਉਚਾਰਨ ਕੀਤੀ। ਸੂਬੇ ਨੇ ਕੜਕ ਕੇ ਕਿਹਾ, ਗੁਸਤਾਖ ਮੁੰਡਿਓ, ਇਹ ਅਨੰਦਪੁਰ ਦਾ ਕਿਲ੍ਹਾ ਨਹੀਂ ਹੈ ਤੇ ਨਾ ਹੀ ਖਾਲਸੇ ਦਾ ਦਰਬਾਰ ਹੈ, ਇੱਥੇ ਤੁਹਾਡੀ ਫਤਿਹ ਪਰਵਾਹ ਨਹੀਂ, ਇੱਥੇ ਕੇਵਲ ਇਸਲਾਮ ਦੀ ਤੌਹੀਨ ਹੁੰਦੀ ਹੈ ਜੇ ਕੋਈ ਇਸਲਾਮ ਤੋਂ ਉਲਟ ਕੋਈ ਕੰਮ ਕਰਦਾ ਹੈ, ਇਸ ਕਰਕੇ ਆਓ ਇਸਲਾਮ ਦੀ ਦੁਆ ਕਬੂਲ ਕਰੋ, ਸਜਦਾ ਕਰੋ ਸੂਬਾ ਸਰਹੰਦ ਨਵਾਬ ਵਜ਼ੀਦ ਖਾਂ ਨੂੰ ਤਾਂ ਕਿ ਤੁਹਾਡੀ ਜਾਨ ਖਲਾਸੀ ਹੋ ਸਕੇ। ਸੂਬੇ ਕੜਕ ਕੇ ਕਿਹਾ, ਗੁਸਤਾਖ ਮੁੰਡਿਓ, ਅੱਜ ਤੁਸਾਂ ਦੀ ਅਲਖ ਮੁਕਾ ਦਿਆਂਗਾ, ਜਾਂ ਤੇ ਹੱਸ ਕੇ ਇਸਲਾਮ ਦਾ ਜਾਮ ਪੀ ਲਓ, ਨਹੀਂ ਤਾਂ ਮੌਤ ਦਾ ਜਾਮ ਪਿਲਾ ਦਿਆਂਗਾ। ਪਹਿਲਾ ਮਰਨ ਕਬੂਲ ਦਾ ਪਾਠ ਪੜ੍ਹ ਕੇ ਆਏ ਸਾਹਿਬਜ਼ਾਦੇ ਕਦੋਂ ਭੁੱਲਦੇ ਸਨ ਕਿ ਉਹ ਗੁਰੂ ਅਰਜਨ ਪਿਤਾ ਦੇ ਨਗੜ ਪੋਤੇ ਹਨ, ਕਦੋਂ ਭੁੱਲਦੇ ਹਨ ਕਿ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪੋਤਰੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰ ਹਨ, ਜਿਨ੍ਹਾਂ ਨੇ ਹਮੇਸ਼ਾ ਜ਼ਬਰ ਨੂੰ ਝੁਕਾਇਆ ਹੈ ਤੇ ਸਬਰ ਦਾ ਸ਼ੁਕਰ ਮਨਾਇਆ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਲਾਡ ਲੜਕੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਦੀ ਉਮਰ ਕੇਵਲ 9 ਤੇ 7 ਵਰੇ ਸਨ, ਦਸ਼ਮੇਸ਼ ਪਿਤਾ ਦੇ ਫਰਜ਼ੰਦ ਗੁਰੂ ਗੋਬਿੰਦ ਤੇ ਲਾਡ ਲੜਕੜੇ ਸੂਬਾ ਸਰਹੰਦ ਨੂੰ ਕੜਕ ਕੇ ਕਹਿ ਰਹੇ ਨੇ, ਹੱਥ ਸ਼ੇਰ ਦੀ ਮੁੱਛ ਨੂੰ ਪਾਉਣ ਲੱਗਾ, ਇੱਜ਼ਤ ਆਪਣੀ ਸਗੋਂ ਬਚਾ ਸਾਥੋਂ, ਮਾਸ ਬਾਜ ਦੀ ਚੁੰਝ ਚੋਂ ਖੋਣ ਲੱਗਾ, ਅੜਿਆ ਆਪਣਾ ਮਾਸ ਛੁੜਾ ਸਾਥ। ਸੂਬੇ ਨੇ ਕਿਹਾ, ਗੁਸਤਾਖ ਮੁੰਡਿਓ, ਤੁਹਾਡੀ ਉਮਰ ਬੜੀ ਕੁਰੁੰਬਲੀ ਹੈ, ਤੁਹਾਡੀ ਉਮਰ ਬੜੀ ਛੋਟੀ ਹੈ, ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਤੁਹਾਨੂੰ ਸ਼ੋਭਦੀਆਂ ਨਹੀਂ, ਯਾਦ ਰੱਖੋ ਕਿ ਤੁਹਾਡਾ ਪਿਤਾ ਸ਼ਹੀਦ ਕਰ ਦਿੱਤਾ ਗਿਆ, ਮਾਰ ਦਿੱਤਾ ਗਿਆ, ਤੇ ਤੁਹਾਡੇ ਵੱਡੇ ਭਰਾ ਸਾਡੀ ਕੈਦ ਵਿੱਚ ਹਨ, ਤੁਸੀਂ ਚਾਹੋ ਤੇ ਆਪਣੀ ਜਾਨ ਦੀ ਖਲਾਸੀ ਚਾਹ ਸਕਦੇ ਹੋ, ਤੁਸੀਂ ਚਾਹੋ ਤੇ ਦੁਨੀਆਂ ਦੀਆਂ ਹੂਰਾਂ ਤੁਹਾਡੇ ਪੈਰਾਂ ਵਿੱਚ ਰੱਖ ਦਿੱਤੀਆਂ ਜਾਣਗੀਆਂ, ਤੁਹਾਡੇ ਕਦਮਾਂ ਦੀਆਂ ਦਾਸੀਆਂ ਬਣ ਜਾਣਗੀਆਂ। ਤੁਸੀਂ ਚਾਹੋ ਤਾਂ ਦੁਨੀਆਂ ਦੀ ਦੌਲਤ ਤੁਹਾਡੇ ਕਦਮਾਂ ਵਿੱਚ ਹੋਵੇਗੀ। ਇਸ ਕਰਕੇ ਆਪਣੀ ਨਿਕੜੀ ਜੀ ਉਮਰ ਤੇ ਏਡੇ ਵੱਡੇ ਜ਼ੁਲਮ ਨਾ ਸਹੋ। ਦੀਨੇ ਇਸਲਾਮ ਕਬੂਲ ਕਰ ਲਓ ਤੇ ਸੁਬਾ ਸਰਹੰਦ ਦੀ ਖੁਸ਼ੀ ਹੋਵੇਗੀ। ਤੇ ਸਾਹਿਬਜ਼ਾਦੇ ਕਹਿਣ ਲੱਗੇ, ਅਸੀਂ ਖਾਲਸੇ ਹਾਂ, ਪੁੱਤਰ ਦਸ਼ਮੇਸ਼ ਦੇ ਹਾਂ, ਮਰਨਾ ਮਰ ਜਾਵੇ ਪਰ ਸਾਡਾ ਸੀਸ ਕੇਵਲ ਗੁਰੂ ਦੇ ਅੱਗੇ ਝੁਕਦਾ ਹੈ, ਇੱਕ ਅਕਾਲ ਦੇ ਅੱਗੇ ਝੁਕਦਾ ਹੈ। ਸਾਡੇ ਪਿਤਾ ਨੂੰ ਕੋਈ ਅੱਜ ਤੱਕ ਮਾਰ ਨਹੀਂ ਸਕਿਆ ਤੇ ਨਾ ਹੀ ਸਾਡੇ ਭਰਾਵਾਂ ਨੂੰ ਕੋਈ ਗ੍ਰਿਫਤਾਰ ਕਰ ਸਕਦਾ ਹੈ, ਕਿਉਂਕਿ ਅਸੀਂ ਅਕਾਲੀ ਅਕਾਲ ਦੇ ਹਾਂ। ਮੌਤ ਸਾਨੂੰ ਹੱਸ ਕੇ ਪਰਵਾਨ ਹੈ, ਅਸੀਂ ਮੌਤ ਦੇ ਘਰ ਜੰਮੇ, ਮੌਤ ਦੀ ਗੋਦ ਵਿੱਚ ਖੇਡੇ ਤੇ ਮੌਤ ਦੇ ਨਾਲ ਵਿਆਹੇ ਹੋਏ ਹਾਂ। ਇਸ ਕਰਕੇ ਯਕੀਨ ਰੱਖਣਾ ਕਿ ਸਾਡੇ ਇਮਾਨ ਨੂੰ ਤੂੰ ਕਦੀ ਖਰੀਦ ਨਹੀਂ ਸਕਦਾ। ਸੁਬਾ ਸਰਹੰਦ ਨੇ ਕਹਿ ਦਿੱਤਾ, ਇਹਨਾਂ ਗੁਸਤਾਖ ਮੁੰਡੇ ਇਹ ਸੱਪ ਦੇ ਬੱਚੇ ਸਪੋਲੀਏ ਨੇ। ਦੀਵਾਨ ਸੁੱਚਾ ਨੰਦ ਨੇ ਬਲਦੀ ਤੇ ਤੇਲ ਪਾਇਆ। ਦਸ਼ਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਇਹ ਦਿੱਤੀ ਗਈ ਕਿ ਇਹਨਾਂ ਨੂੰ ਕੰਧਾਂ ਵਿੱਚ ਜਿਉਂਦਿਆਂ ਚਿਣ ਕੇ ਸ਼ਹਾਦਤ ਏ ਜਾਮ ਪੀਣ ਦਾ ਹੁਕਮ ਦੇ ਦਿੱਤਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੂੰ ਤਿੰਨ ਦਿਨ ਲਗਾਤਾਰ ਉਹਨਾਂ ਦਾ ਸਿਦਕ ਪਰਖਣ ਤੇ ਇਮਾਨ ਖਰੀਦਣ ਦੀ ਹਕੂਮਤ ਚਾਲ ਚੱਲਦੀ ਰਹੀ ਹੈ। ਪਹਿਲੇ ਦਿਨ ਦੀ ਕਚਹਿਰੀ ਵਿੱਚ ਕੇਵਲ ਸਵਾਲ ਹੋਏ ਨੇ ਤੇ ਸਵਾਲ ਦੇ ਜਵਾਬ ਦਿੱਤੇ ਗਏ ਨੇ ਸਾਹਿਬਜ਼ਾਦਿਆਂ ਵੱਲੋਂ ਕੜਕ ਕੇ। ਦੂਸਰੇ ਦਿਨ ਫਿਰ ਕਚਹਿਰੀ ਲੱਗਦੀ ਹੈ, ਪਿਆਰ ਦੇ ਨਾਲ ਦੁਲਾਲ ਕੇ ਪੁੱਛਿਆ ਜਾਂਦਾ ਹੈ, ਸਾਹਿਬਜ਼ਾਦਿਆਂ ਦਾ ਇਮਾਨ ਪਰਖਿਆ ਜਾਂਦਾ ਹੈ, ਇਮਾਨ ਵੇਚਿਆ ਜਾਂਦਾ ਹੈ ਤੇ ਇਮਾਨ ਵੇਚਣ ਦੀ ਖਰੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਸਾਹਿਬਜ਼ਾਦੇ ਫਿਰ ਵੀ ਉਸੇ ਜਾਹੋ ਜਲਾਲ ਦੇ ਨਾਲ ਜਵਾਬ ਦਿੰਦੇ ਨੇ। ਰਾਤ ਨੂੰ ਮਾਤ ਗੁਜਰੀ ਕੋਲ ਵਾਪਸ ਜਾਂਦੇ ਨੇ ਠੰਡੇ ਬੁਰਜ ਵਿੱਚ। ਪਹਿਰਾ ਇੰਨਾ ਸਖਤ ਹੈ ਕਿ ਅੰਨ ਦਾ ਦਾਣਾ ਨਹੀਂ ਉੱਥੇ, ਪਹਿਰਾ ਇੰਨਾ ਸਖਤ ਹੈ ਕਿ ਪਾਣੀ ਦੀ ਗਾਗਰ ਵੀ ਅਲੱਗਾ ਕਰ ਦਿੱਤੀ ਜਾਂਦੀ ਹੈ। ਤੇ ਫਿਰ ਮਾਤ ਗੁਜਰੀ ਦੀ ਗੋਦ ਦਾ ਨਿੱਘ ਮਾਣਨ ਲਈ ਕਹਿ ਦਿੱਤਾ ਜਾਂਦਾ ਹੈ ਕਿ ਮਤਾ ਉਹਨਾਂ ਦੀ ਦਾਦੀ ਉਹਨਾਂ ਨੂੰ ਸਮਝਾ ਦੇਵੇ ਆਪਣੀ ਨਿੱਕੀ ਜੀ ਉਮਰ ਵਿੱਚ ਜ਼ੁਲਮ ਤੇ ਇਤਨੇ ਵੱਡੇ ਪਹਾੜ ਨਾ ਚੇਲਣ। ਮਾਤ ਗੁਜਰੀ ਸਾਹਿਬਜ਼ਾਦਿਆਂ ਦੇ ਮੁੱਖ ਤੋਂ ਸੁਬਾ ਸਰਹੰਦ ਦੀ ਕਚਹਿਰੀ ਵਿੱਚ ਹੋਈ ਗੱਲਬਾਤ ਸਾਹਿਬਜ਼ਾਦਿਆਂ ਦੇ ਮੁੱਖ ਵਿੱਚੋਂ ਸੁਣਦੀ ਹੈ। ਸਾਹਿਬਜ਼ਾਦਿਆਂ ਨੂੰ ਪਿਆਰ ਦੀ ਹੈ, ਦੁਲਾਰ ਦੀ ਹੈ ਤੇ ਇੱਕ ਸਬਕ ਦਿੰਦੀ ਹੈ। ਲਾਲ ਜੀਓ, ਕੱਲ ਫਿਰ ਸੁਬਾ ਸਰਹੰਦ ਦੀ ਕਚਹਿਰੀ ਲੱਗੇਗੀ, ਤੁਹਾਡੇ ਤੋਂ ਫਿਰ ਸਖਤ ਸਵਾਲ ਪੁੱਛੇ ਜਾਣਗੇ। ਨਵਾਬ ਦਾ ਮਿਜ਼ਾਜ ਇਸ ਤੋਂ ਵੀ ਸਖਤ ਹੋ ਸਕਦਾ ਹੈ, ਪਰ ਖਿਆਲ ਕਰਨਾ ਬਾਪ ਦਾਦੇ ਦੀ ਪੱਗ ਨੂੰ ਕਦੇ ਦਾਗ ਨਾ ਲਾ ਦੇਣਾ, ਬਾਪ ਦਾਦੇ ਦੀ ਇੱਜ਼ਤ ਨੂੰ ਕਦੇ ਨਿਲਾਮ ਨਾ ਕਰ ਦੇਣਾ। ਜਾਮੇ ਸ਼ਹਾਦਤ ਨੂੰ ਕਬੂਲ ਕਰਨਾ ਤੇ ਉਸ ਅਕਾਲ ਪੁਰਖ ਦੀ ਅਸੀਸ ਪ੍ਰਾਪਤ ਕਰਨ ਦੀ ਜ਼ੁਰਤ ਕਰਨੀ। ਦਾਦੀ ਮਾਂ ਦੀ ਗੋਦ ਵਿੱਚ ਐਸੀਆਂ ਗੱਲਾਂ, ਐਸੀਆਂ ਸਾਖੀਆਂ ਸੁਣਦੀਆਂ। ਤੇ ਫਿਰ ਸਾਹਿਬਜ਼ਾਦੇ ਨੂੰ ਅਗਲੇ ਦਿਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਹੈ। ਸਵਾਲ ਫਿਰ ਉਹੀ ਦੁਹਰਾਇਆ ਜਾਂਦਾ ਹੈ, ਦੀਨੇ ਇਸਲਾਮ ਕਬੂਲ ਕਰ ਲਓ ਨਹੀਂ ਤਾਂ ਮੌਤ ਲਈ ਤਿਆਰ ਹੋ ਜਾਵੋ। ਸਾਹਿਬਜ਼ਾਦਿਆਂ ਨੇ ਕਹਿ ਦਿੱਤਾ, ਮੌਤ ਲਈ ਤਾਂ ਸਾਨੂੰ ਗੁਰੂ ਦੇ ਘਰੋਂ ਹੀ ਤਿਆਰੀ ਮਿਲੀ ਹੈ, ਅਸੀਂ ਤਾਂ ਮੌਤ ਲਈ ਤਿਆਰ ਹਾਂ। ਚਾਲ ਲਾ ਲੈ, ਕਰ ਲੈ ਅਰਮਾਨ ਪੂਰੇ, ਮਤਾ ਕੋਈ ਅਰਮਾਨ ਤੇਰੀ ਬਚੀ ਨਾ ਰਹੇ, ਸੋਹਣੀ ਕੌਮ ਦੀ ਨੀਂਹ ਹੈ ਬਣਨ ਲੱਗੀ, ਵੇਖੀ ਸੂਬਿਆ ਓਏ ਕਿ ਤੂੰ ਕੱਚੀ ਨਾ ਰਹੇ। ਇੱਕ ਇੱਕ ਕੰਧ ਚਿਣੀ ਜਾ ਰਹੀ ਹੈ, ਇੱਟ ਰੱਖਦੀ ਹੈ, ਚੂਨਾ ਪਾਇਆ ਜਾਂਦਾ ਹੈ, ਫਿਰ ਇੱਟ ਰੱਖੀ ਜਾਂਦੀ ਹੈ, ਚੂਨਾ ਪਾਇਆ ਜਾਂਦਾ ਹੈ, ਦੀਵਾਰਾਂ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਖੜਾ ਕੀਤਾ ਜਾ ਰਿਹਾ। ਸਾਹਿਬਜ਼ਾਦਿਆਂ ਦੇ ਚਿਹਰੇ ਤੇ ਉਹੀ ਜਲਾਲ ਹੈ, ਉਹਨਾਂ ਦਾ ਮੁੱਖ ਉਸੇ ਨੂਰਾਨੀ ਨੂਰ ਨਾਲ ਭਰਿਆ ਹੋਇਆ ਜਿਸ ਨੂਰਾਨੀ ਨੂਰ ਵਿੱਚ ਆ ਕੇ ਗੁਰੂ ਨਾਨਕ ਨੇ ਜਾਓ ਤਾਓ ਪ੍ਰੇਮ ਖਿਲਣ ਕਾ ਚਾਓ ਦੀ ਗੱਲ ਕੀਤੀ ਸੀ। ਉਸੇ ਨੂਰਾਨੀ ਮੁੱਖ ਤੇ ਜਿਸ ਨੂਰਾਨੀ ਮੁੱਖ ਵਿੱਚ ਆ ਕੇ ਗੁਰੂ ਅਰਜਨ ਨੇ ਤੱਤੀ ਤਵੀ ਤੇ ਬੈਠ ਕੇ ਸਿਦਕ ਨੂੰ ਪਰਖਣ ਲਈ ਸਬਰ ਦਾ ਇਮਤਿਹਾਨ ਦਿੱਤਾ ਸੀ, ਅੱਜ ਉਹੀ ਨੂਰਾਨੀ ਚਿਹਰਾ ਸਾਹਿਬਜ਼ਾਦਿਆਂ ਦਾ ਹੈ, ਜੋ ਨੂਰਾਨੀ ਚਿਹਰਾ ਬਾਬੇ ਗੁਰੂ ਤੇਗ ਬਹਾਦਰ ਨੇ ਸ਼ਹਾਦਤ ਸਮੇਂ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣਾ ਸਬਰ ਪਰਖਣ ਤੇ ਰੱਖਿਆ ਸੀ। ਅੱਜ ਉਹੀ ਨੂਰਾਨੀ ਚਿਹਰਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਤੇ ਬਾਬਾ ਫਤਿਹ ਸਿੰਘ ਜੀ ਦਾ ਹੈ। ਇੱਕ ਇੱਟ ਰੱਖੀ ਜਾਂਦੀ ਹੈ, ਚੂਨਾ ਗਾਰਾ ਲਾਇਆ ਜਾਂਦਾ ਹੈ, फिर इट रखी जाती है। जदों हौली हौली ए जलम दी दीवार उच्ची हुंदी जाती है ते साहबजादियां दे गोडियां तक पहुंचती है। साहबजादे एक दूजे नूं सवाल कर रहे ने, जवाब दे रहे ने। वड्डा भरा छोटे नूं कह रहा है, वीर जीओ हर काम विच फर्ज पहला मेरा हुंदा है, मैं उस फर्ज नूं अज निभाउण विच नाकामयाब रह गया। अज जामे शहादत ली पहला तुसी मौत लाड़ी नूं विहाउण जा रहे हो, जद दादा कोल जाओगे ते मेरा सुनेहा दे देना कि मैं भी पिछे ही परत के आ रहा हाँ। साहबजादे उसे नूरानी जलौल विच जाहो जलाल विच सूबा सरहंद दी कचहरी विच चीनी जारी दीवार विच खड़े ने। इट चूना ते गारा लगदा है, कदी गोडे छिले जांदे ने कदी मोडे छिले जांदे ने, बार बार कंध नूं सीधी रखण दा यतन किया जा रहा है। फिर एक बारी सवाल दोहराया जाता है, साहबजादियो ए गुस्ताख मुंडियो हुण भी समा है कि तुसी दीन इस्लाम कबूल कर लो, मौत नूं अपरवान कर देवो ते तुहाडी जिंदगी दी खलासी हो जाएगी, तुहाडी जान बच जाएगी। ते साहबजादे की कह रहे ने, परचा बहुत औखा है, औखा होर कर ले, परचा बहुत औखा है, औखा होर कर ले, रोज रोज केड़ा इम्तिहान होना है, तेरी कंध ने ज्यों ज्यों उसरना है, साडे इश्क ने त्यों त्यों जवान होना, इट्टां पीड़ियां पीड़ियां होर कर दे, इट्टां पीड़ियां पीड़ियां होर कर दे, ता जो कुट जावे साडा सा सूबे, अरश फरश ने साडी गवाही देनी, पुत मर्द दे परदे नहीं आ सूबे। चा ला लै कर ले अरमान पूरे, जदों ये सवाल दोहराया जाता है तो साहबजादियों के मुख विचों ये जवाब सुनिया जाता है तो छेती नाल सरहंद की दीवार चिननी होर मजबूती नाल शुरू हो जाती है। तो अंत जदों अखीरी इट साहबजादियों के मुख ते चली जाती है तो फिर कंध नूं गिरा दिता जाता है, डेग दिता जाता है, साहबजादे बेहोश हो जाते। हुकूमत का डर हुकूमत का खौफ इतने खत्म नहीं होंदा, साहबजादियों नूं जिवा कर दिता जाता है, सीस धर नालों अलग कर दिता जाता है। मता ए दशमेश दे सूरे पुत्र फिर तो उठ के एक नवी फौज तैयार करके हल्ला ना बोल देन ते साडी एक कीती कराई कोई खेड़ ते पानी ना फेर दे। तेरे जबर वाली साडे सबर वाली, हर बुल उत्ते दास्तान रहनी, तेरे राज दा शायद ही कोई लब्बे, फते गढ़ है साड़ी पहचान रहनी, लोकी लाल पत्थरां जो पाल देने, रोले गए अज इट्टा अंदर लाल, इत्थे इट्टा छड़ मिट्टी भी लाल बन गई, तुल गई अशरफिया नाल इत्थे। ते सरहंद दी दीवार नूं सदा वास्ते साहबजादियां ने अमर कर दिता, उस फतेहगढ़ नूं जिसनूं फतेह दित्ती साहबजादियां ने अपने सबर दे नाल, अपने सिदक दे नाल, अपनी मुहब्बत दे नाल, अपने प्यार दे नाल, ते अपने उस जालो जलाल दे नाल। गुरु खालसा जी 27 दिसंबर 1704 साहबजादियां दे सबर दी इंतहा होगी, जबर दी इंतहा होगी, ते जबर दी इंतहा ने सबर दी इंतहा नूं परखिया ते जित शहादत दे रूप विच सच दी हुई, उस सच दी जिस सच नूं ना सरहंद दियां दीवारां रोक सकियां, ना चमकौर दियां खूनी तलवारां रोक सकियां। जित उस सच दी हुई जिस नूं ना मुगल हकूमत रोक सकी, ना शुक दा तूफान रोक सकिया। सच उस सिदक दी हुई जिहड़ा सिदक पनपिया गुरु नानक दे नूरानी चरोखे विचों, जिहड़ा सिदक तवियां ते पुजिया, जिहड़ा सिदक परखिया दिल्ली दे चांदनी चौंक विच, ते जिहड़ा सिदक अज उसे रूप दे नाल, उसे रंग दे नाल, उसे इबारत दे नाल दुनिया दी तवारीख ते एक ऐसी दास्तान लिख जांदा है जिहड़ी दास्तान सदी भी शहादतां नूं अमर कर दिंदी है। किसे आखिया कौमां दी जिंदगी नूं, किसे आखिया कौमां दी जिंदगी नूं कायम रख दे दान ने दानिया दे, किसे तलवार दी ताकत नूं मुख रखे, किसे फलसफे दसे रूहानिया दे। ਇਹ ਤਾਂ ਸਾਰੀਆਂ ਗੱਲਾਂ ਹੀ ਚੰਗੀਆਂ ਨੇ, ਚੰਗੇ ਗੁਣ ਨੇ, ਚੰਗੀਆਂ ਨਿਸ਼ਾਨੀਆਂ ਨੇ। ਆਖਰ ਤੱਤ ਸਿਆਣਿਆਂ ਘੜ ਛੱਡਿਆ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਤੇ। ਦਸ਼ਮੇਸ਼ ਪਿਤਾ ਦੇ ਚੌਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਸਲ ਵਿੱਚ ਐਸਾ ਪੱਖ ਦਾ ਅੰਗਿਆਰ ਸੀ ਜਿਸ ਵਿੱਚੋਂ ਡਲਕਾ ਮਾਰਦਾ ਸਿੱਖ ਇਤਿਹਾਸ ਮਾਨਵਤਾ ਲਈ ਰੋਸ਼ਨੀ ਦਾ ਚਾਨਣ ਮੁਨਾਰਾ ਬਣਿਆ। ਪਰ ਨਾਲ ਹੀ ਜ਼ਾਲਮ ਲਈ ਐਸਾ ਭਾਂਬੜ ਜਿਸ ਭਾਂਬੜ ਦੇ ਨਾਲ ਜ਼ਾਲਮ ਆਪਣੇ ਹੀ ਜ਼ੁਲਮ ਵਿੱਚ ਸੜ ਕੇ ਸੁਆਹ ਹੋ ਗਿਆ। ਇਹ ਲਾਸਾਨੀ ਸ਼ਹਾਦਤ ਅੱਜ ਵੀ ਸਾਨੂੰ ਇੱਕ ਵਾਅਦਾ ਯਾਦ ਕਰਵਾ ਰਹੀ ਹੈ। ਇਹ ਲਾਸਾਨੀ ਸ਼ਹਾਦਤ ਅੱਜ ਵੀ ਸਾਨੂੰ ਵਾਸਤਾ ਪਾ ਰਹੀ ਹੈ ਉਸ ਚਮਕੌਰ ਦੀ ਗੜੀ ਦਾ ਜਿਸ ਵਿੱਚੋਂ ਸੱਚ ਪਣ ਪਿਆ, ਜਿਸ ਵਿੱਚੋਂ ਸੱਚ ਜਵਾਨ ਹੋਇਆ ਤੇ ਜਿਸ ਵਿੱਚੋਂ ਸੱਚ ਨੇ ਸ਼ਹਾਦਤ ਦਿੱਤੀ। ਗੁਰੂ ਨਾਨਕ ਦੇ ਸੱਚ ਦੇ ਵਸਲ ਵਿੱਚ ਆ ਕੇ ਅੱਜ ਵੀ ਸਾਨੂੰ ਬਾਰ ਬਾਰ ਉਹ ਸਰਹੰਦ ਦੀ ਦੀਵਾਰ ਤੇ ਚਮਕੌਰ ਦੀ ਗੜੀ ਇੱਕ ਲਲਕਾਰ ਯਾਦ ਦਿਵਾ ਰਹੀ ਹੈ, ਇੱਕ ਵੰਗਾਰ ਪਾ ਰਹੀ ਹੈ ਤੇ ਸਾਨੂੰ ਇਹ ਲਲਕਾਰ ਰਹੀ ਹੈ, ਯਾਦ ਰੱਖ ਚਮਗਾਦੜਾਂ ਦੇ ਚਾਹਣ ਨਾਲ ਕਦੀ ਸੂਰਜ ਅਸਤ ਨਹੀਂ ਹੁੰਦੇ। ਯਾਦ ਰੱਖ ਚਮਗਾਦੜਾਂ ਦੇ ਚਾਹਣ ਨਾਲ ਕਦੀ ਸੂਰਜ ਅਸਤ ਨਹੀਂ ਹੁੰਦੇ ਤੇ ਨਾ ਹੀ ਗੁਟਾਰਾਂ ਦੇ ਚਲਾਉਣ ਦੇ ਨਾਲ ਆਪਣੀ ਆਈ ਤੇ ਆਏ ਉਕਾਬਾਂ ਦੀ ਪਰਵਾਸ ਦਾ ਬਲ ਹੀ ਘਟਦਾ। ਦੋਖੀਆਂ ਨੂੰ ਤਾਂ ਬੇਸ਼ੱਕ ਕਾਟੀਆਂ ਲਾਉਣ ਦੀ ਮੁਹਾਰਤ ਦਾ ਨਸ਼ਾ ਰਹਿੰਦਾ, ਪਰ ਲੱਗਣ ਵਾਲੇ ਤਾਂ ਖੱਟੀ ਪਤੰਗ ਦੀ ਡੋਰ ਨੂੰ ਵੀ ਮੁੜ ਦਬੋਚ ਲੈਂਦੇ ਨੇ। ਇਸੇ ਵਾਸਤੇ ਗੁਰੂ ਖਾਲਸਾ ਜੀ ਅੱਜ ਵੀ ਜਦੋਂ ਦਸੰਬਰ ਦੀਆਂ ਪੋਹ ਦੀਆਂ ਰਾਤਾਂ ਆਉਂਦੀਆਂ ਨੇ, ਬਰਫੀਲੀਆਂ ਰਾਤਾਂ ਆਉਂਦੀਆਂ ਨੇ ਤੇ ਅਸੀਂ ਠਠੁਰ ਕੇ ਰਜਾਈਆਂ ਦੇ ਨਿੱਘ ਨੂੰ ਮਾਣਦੇ ਹਾਂ। ਯਾਦ ਕਰ ਲਈਏ ਉਸ ਨਿੱਘ ਨੂੰ ਜਿਹੜੇ ਨਿੱਘ ਨੂੰ ਠੰਡੇ ਬੁਰਜ ਵਿੱਚ ਛੋਟੇ ਸਾਹਿਬਜ਼ਾਦਿਆਂ ਨੇ ਮਾਣਿਆ ਸੀ। ਯਾਦ ਕਰ ਲਈਏ ਉਸ ਨਿੱਘ ਨੂੰ ਜਿਹੜੇ ਨਿੱਘ ਨੂੰ ਚਮਕੌਰ ਦੀ ਗੜੀ ਵਿੱਚੋਂ ਵੱਡੇ ਸਾਹਿਬਜ਼ਾਦਿਆਂ ਨੇ ਮਾਣਿਆ ਸੀ। ਤਲਵਾਰਾਂ ਦੀਆਂ ਛਾਵਾਂ ਹੇਠ ਜੰਗ ਦੇ ਲਹੂ ਵਿੱਚ ਤੁਪ ਕੇ ਸਰਹੰਦ ਦੀਆਂ ਦੀਵਾਰਾਂ ਵਿੱਚ ਜ਼ੁਲਮ ਤੇ ਜ਼ਾਬਰ ਨੂੰ ਚੁੰਮ ਕੇ ਸਬਰ ਦੀ ਇੰਤਹਾ ਤੱਕ ਪਹੁੰਚ ਕੀਤੀ। ਤੇ ਗੁਰੂ ਖਾਲਸਾ ਜੀ ਅੱਜ ਸਾਡੇ ਅੰਦਰ ਅਜੇ ਵੀ ਉਹ ਜਿੰਦਾ ਦਿਲੀ ਹੈ, ਅਜੇ ਵੀ ਉਹ ਸਿਦਕ ਹੈ, ਅਜੇ ਵੀ ਉਹੀ ਖੂਨ ਹੈ ਜੋ ਸਾਡੀਆਂ ਰਗਾਂ ਵਿੱਚ ਛੂਕ ਰਿਹਾ ਤੇ ਸਾਨੂੰ ਇਹ ਸਮਝਾ ਰਿਹਾ ਹੈ ਬਿਰਥਾ ਨਹੀਂ ਜਾਂਦਾ ਇਹ ਖੂਨ ਸ਼ਹੀਦਾਂ ਦਾ, ਜੱਡ ਵੀ ਡੁੱਲੇ ਯੁੱਗ ਪਲਟਾ ਦੇਵੇ ਇਹੋ ਖੂਨ ਬਾਰੂਦ ਦੀ ਚਿਣਗ ਬਣ ਕੇ ਸੀਨੇ ਜ਼ਜ਼ਬਿਆਂ ਦੇ ਭਾਂਬੜ ਲਾ ਦੇਵੇ। ਤੇ ਖਾਲਸਾ ਜੀ ਅੱਜ ਸਾਡੇ ਭਾਂਬੜ ਕਿਉਂ ਮੋਹੇ ਨੇ, ਅੱਜ ਸਾਡੀ ਸੂਹੀ ਲਲਕਾਰ ਕਿਉਂ ਪਦਾਰਥਵਾਦ ਦਾ ਸਾਹਮਣਾ ਨਹੀਂ ਕਰ ਪਾ ਰਹੀ, ਅੱਜ ਕਿਉਂ ਅਸੀਂ ਹੀ ਵਾਰ ਵਾਰ ਉਸ ਸਾਹਿਬਜ਼ਾਦਿਆਂ ਨੂੰ ਨਜ਼ਰ ਅੰਦਾਜ਼ ਕਰ ਰਹੇ ਹਾਂ ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦਿੱਤੀ, ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦੀ ਆਬੋ ਹਵਾ ਦਿੱਤੀ, ਜਿਨ੍ਹਾਂ ਸਾਨੂੰ ਆਜ਼ਾਦੀ ਦਾ ਰੰਗ ਦਿੱਤਾ, ਆਜ਼ਾਦ ਫਿਦਾ ਵਿੱਚ ਰਹਿਣਾ ਸਿਖਾਇਆ। ਗੁਰੂ ਖਾਲਸਾ ਜੀ ਆਓ ਆਪਣੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਯਾਦ ਕਰਵਾਈਏ ਤਾਂ ਕਿ ਅਸੀਂ ਵੀ ਸਾਹਿਬਜ਼ਾਦਿਆਂ ਦੀ ਉਸੇ ਸੂਹੀ ਲਲਕਾਰ ਨੂੰ ਸੂਹੀ ਵੰਗਾਰ ਦਾ ਜਾਮਾ ਪਵਾ ਸਕੀਏ ਤੇ ਦੁਨੀਆਂ ਦੇ ਵਿੱਚ ਇਹ ਕਹਿਣ ਦੀ ਦਲੇਰੀ ਕਰ ਸਕੀਏ ਕਿ ਅਸੀਂ ਉਹ ਖਾਲਸੇ ਹਾਂ ਜਿਸ ਖਾਲਸੇ ਦਾ ਖੂਨ ਬਾਬਾ ਅਜੀਤ ਸਿੰਘ ਦੀਆਂ ਰਗਾਂ ਵਿੱਚ ਖੋਲਦਾ ਸੀ, ਜਿਸ ਖਾਲਸੇ ਦਾ ਖੂਨ ਬਾਬੇ ਜੁਝਾਰ ਨੇ ਤਲਵਾਰਾਂ ਦੇ ਛਾਂ ਵਿੱਚ ਜ਼ਬਰ ਨੂੰ ਪਰਖ ਕੇ ਵੀ ਸਬਰ ਦੇ ਰੂਪ ਵਿੱਚ ਬੋਲਿਆ ਸੀ, ਜਿਹੜਾ ਖੂਨ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਵੀ ਨਹੀਂ ਸੁੱਕਿਆ ਸੀ, ਜਿਹੜਾ ਖੂਨ ਸਰਹੰਦ ਦੀਆਂ ਦੀਵਾਰਾਂ ਵਿੱਚ ਵੀ ਆਜ਼ਾਦ ਸੀ, ਤੇ ਉਹੀ ਖੂਨ ਸਾਡੇ ਅੰਦਰ ਹੈ, ਉਹੀ ਲਲਕਾਰ ਸਾਡੇ ਅੰਦਰ ਹੈ। ਤੇ ਆਓ ਉਸ ਲਲਕਾਰ ਨੂੰ ਯਾਦ ਕਰੀਏ, ਉਸ ਲਲਕਾਰ ਤੋਂ ਇੱਕ ਮੈਸੇਜ ਲਈਏ, ਇੱਕ ਸੁਨੇਹਾ ਲਈਏ, ਤੇ ਸੁਨੇਹਾ ਇਹ ਹੋਵੇਗਾ ਕਿ ਅਸੀਂ ਉਹ ਖਾਲਸੇ ਹਾਂ ਜਿਸ ਖਾਲਸੇ ਦਾ ਸੁਪਨਾ ਗੁਰੂ ਨਾਨਕ ਨੇ ਦੇਖਿਆ ਤੇ ਜਿਸ ਖਾਲਸੇ ਦੇ ਰੂਪ ਵਿੱਚ ਗੁਰੂ ਨੇ ਸਾਨੂੰ ਇਹ ਕਹਿ ਕੇ ਸਮਝਾਇਆ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਬਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਉਹ ਮੌਤ ਨੂੰ ਯਾਦ ਰੱਖੀਏ, ਜੇ ਮੌਤ ਨੂੰ ਯਾਦ ਰੱਖਾਂਗੇ ਤੇ ਅਕਾਲ ਪੁਰਖ ਦੀ ਅਸੀਸ ਸਾਡੇ ਨਾਲ ਹੋਵੇਗੀ ਤੇ ਮੌਤ ਐਸੀ ਹੋ ਜਾਵੇ ਜੋ ਸਾਡੀ ਜ਼ਿੰਦਗੀ ਨੂੰ ਆਜ਼ਾਦ ਕਰ ਦੇਵੇ, ਜੋ ਸਾਡੀ ਜ਼ਿੰਦਗੀ ਨੂੰ ਆਬਾਦ ਕਰ ਦੇਵੇ, ਜੋ ਸਾਡੇ ਸੁੱਖਾਂ ਵਿੱਚ ਖਲਲ ਨਾ ਪਾਵੇ, ਸਗੋਂ ਸਾਨੂੰ ਸੁੱਖ ਵਿੱਚ ਵੀ ਪਰਮਾਤਮਾ ਦਾ ਸ਼ੁਕਰ ਕਰਨਾ ਸਿਖਾ ਦੇਵੇ, ਦੁੱਖ ਵਿੱਚ ਵੀ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਸਿਖਾ ਦੇਵੇ, ਤੇ ਅਸੀਂ ਹਰ ਪਲ ਹਰ ਵਕਤ ਉਹ ਬਾਬੇ ਨਾਨਕ ਦੀ ਗੋਦ ਵਿੱਚ ਜੁੜ ਕੇ ਆਪਣੇ ਆਪ ਨੂੰ ਇਹ ਸੁਨੇਹਾ ਦੇ ਸਕੀਏ, ਜਿਸ ਸੁਨੇਹੇ ਵਿੱਚੋਂ ਖਾਲਸਾ ਪਣਪਦਾ ਹੈ, ਜਿਸ ਸੁਨੇਹੇ ਵਿੱਚੋਂ ਖਾਲਸਾ ਜਵਾਨ ਹੁੰਦਾ ਹੈ, ਤੇ ਜਿਸ ਸੁਨੇਹੇ ਵਿੱਚੋਂ ਖਾਲਸਾ ਇੱਕ ਨਵੇਂ ਰੰਗ ਵਿੱਚ ਸਾਹਮਣੇ ਆਉਂਦਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਓ ਗੁਰੂ ਦੀ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।